ਸਿਰਜਣ ਹਾਰ ਸਤਿਗੁਰੂ ਜੀ ਸਿਰਜਣ ਹਾਰ ਸਤਿਗੁਰੂ ਜੀ ਤੂੰ ਹੀ ਰੱਖਾ ਸਭਨਾ ਦੀ ਪੱਤ ਦਾ ਤੇਰੇ ਭਾਣੇ ਵਿੱਚ ਮੇਰੇ ਦਾਤਿਆ ਸਦਾ ਹੋਵੇ ਭਲਾ ਸਰਬੱਤ ਦਾ ਸਿਰਜਣ ਹਾਰ ਸਤਿਗੁਰੂ ਜੀ ਤੂੰ ਹੀ ਰੱਖਾ ਸਭਨਾ ਦੀ ਪੱਤ ਦਾ ਤੇਰੇ ਭਾਣੇ ਵਿੱਚ ਮੇਰੇ ਦਾਤਿਆ ਸਦਾ ਹੋਵੇ ਭਲਾ ਸਰਬੱਤ ਦਾ ਸਾਡੀ ਅਰਦਾਸ ਦਾ ਤਾਂ ਕਰੀ ਮਨਜੂਰ ਤੂੰ ਜੀ ਕਰੀ ਮਨਜੂਰ ਤੂੰ
ਹਾਜ਼ਰਾ ਹਜ਼ੂਰੀ ਅਤੇ ਜਾਹਰਾ ਜਹੂਰ ਤੂੰ ਜੀ ਜਾਹਰਾ ਜਹੂਰ ਤੂੰ
ਸਾਡੀ ਅਰਦਾਸ ਦਾ ਤਾਂ ਕਰੀ ਮਨਜੂਰ ਤੂੰ ਜੀ ਕਰੀ ਮਨਜੂਰ ਤੂੰ
ਹਾਜ਼ਰਾ ਹਜ਼ੂਰੀ ਅਤੇ ਜਾਹਰਾ ਜਹੂਰ ਤੂੰ ਜੀ ਜਾਹਰਾ ਜਹੂਰ ਤੂੰ
ਭੇਦ ਭਾਵ ਮੁੱਕਣ ਜਹਾਨ ਚੋਂ ਭਾਵ ਮੁੱਕਣ ਜਹਾਨ ਚੋਂ ਹੋਵੇ ਪ੍ਰਚਾਰ ਗੁਰਮਤ ਦਾ ਤੇਰੇ ਬਾਣੇ ਵਿੱਚ ਮੇਰੇ ਦਾਤਿਆ ਸਦਾ ਹੋਵੇ ਭਲਾ ਸਰਬੱਤ ਦਾ ਏਕਾਂ ਹੋਵੇ ਦਿਲਾਂ ਵਿੱਚੋਂ ਮੁੱਕ ਜਾਣ ਦੂਰੀਆਂ ਜੀ ਮੁੱਕ ਜਾਣ ਦੂਰੀਆਂ
ਸ਼ੁਭ ਭਾਵਨਾਵਾਂ ਹੁਣ ਸਭ ਦੀਆਂ ਪੂਰੀਆਂ ਜੀ ਸਭ ਦੀਆਂ ਪੂਰੀਆਂ
ਏਕਾਂ ਹੋਵੇ ਦਿਲਾਂ ਵਿੱਚੋਂ ਮੁੱਕ ਜਾਣ ਦੂਰੀਆਂ ਜੀ ਮੁੱਕ ਜਾਣ ਦੂਰੀਆਂ
ਸ਼ੁਭ ਭਾਵਨਾਵਾਂ ਹੁਣ ਸਭ ਦੀਆਂ ਪੂਰੀਆਂ ਜੀ ਸਭ ਦੀਆਂ ਪੂਰੀਆਂ
ਹੋਵੇ ਨਾ ਲੜਾਈ ਅਤੇ ਡੁੱਲੇ ਨਾ ਹੋਵੇ ਨਾ ਲੜਾਈ ਅਤੇ ਡੁੱਲੇ ਨਾ ਕਤਰਾ ਬੇਦੋਸ਼ਿਆਂ ਦੀ ਰੱਤ ਦਾ ਤੇਰੇ ਭਾਣੇ ਵਿੱਚ ਮੇਰੇ ਦਾਤਿਆ ਸਦਾ ਹੋਵੇ ਭਲਾ ਸਰਬੱਤ ਦਾ ਧਰਮਾਂ ਦੇ ਨਾਂ ਤੇ ਦਿਲ ਹੋਣ ਵੱਖੋ ਵੱਖ ਨਾ ਜੀ ਹੋਣ ਵੱਖੋ ਵੱਖ ਨਾ
ਸਾਰੇ ਖੁਸ਼ ਹੋਣ ਰੋਂਦੀ ਦਿਸੇ ਕੋਈ ਅੱਖ ਨਾ ਜੀ ਦਿਸੇ ਕੋਈ ਅੱਖ ਨਾ
ਧਰਮਾਂ ਦੇ ਨਾਂ ਤੇ ਦਿਲ ਹੋਣ ਵੱਖੋ ਵੱਖ ਨਾ ਜੀ ਹੋਣ ਵੱਖੋ ਵੱਖ ਨਾ
ਸਾਰੇ ਖੁਸ਼ ਹੋਣ ਰੋਂਦੀ ਦਿਸੇ ਕੋਈ ਅੱਖ ਨਾ ਜੀ ਦਿਸੇ ਕੋਈ ਅੱਖ ਨਾ
ਵਗਣ ਹਵਾਵਾਂ ਸਦਾ ਠੰਡੀਆਂ ਜਾਗਣਾ ਹਵਾਵਾਂ ਸਦਾ ਠੰਡੀਆਂ ਦੇਵਣ ਸੰਦੇਸ਼ਾਂ ਆਪਣੱਤ ਦਾ ਤੇਰੇ ਭਾਣੇ ਵਿੱਚ ਮੇਰੇ ਦਾਤਿਆ ਸਦਾ ਹੋਵੇ ਭਲਾ ਸਰਬੱਤ ਦਾ ਮੁੱਕ ਜੇ ਕਲੇਸ਼ ਭੁੱਲੇ ਵਗਣ ਪਿਆਰ ਦੇ ਜੀ ਵਗਣ ਪਿਆਰ ਦੇ
ਰਾਜੀ ਖੁਸ਼ੀ ਰਹਿਣ ਲੋਕੀ ਸਾਰੇ ਸੰਸਾਰ ਦੇ ਜੀ ਸਾਰੇ ਸੰਸਾਰ ਦੇ
ਮੁੱਕ ਜੇ ਕਲੇਸ਼ ਭੁੱਲੇ ਵਗਣ ਪਿਆਰ ਦੇ ਜੀ ਵਗਣ ਪਿਆਰ ਦੇ
ਰਾਜੀ ਖੁਸ਼ੀ ਰਹਿਣ ਲੋਕੀ ਸਾਰੇ ਸੰਸਾਰ ਦੇ ਜੀ ਸਾਰੇ ਸੰਸਾਰ ਦੇ
ਕਰਕੇ ਬਮਦੀ ਪ੍ਰਚਾਰ ਨੂੰ ਕਰਕੇ ਬਮਦੀ ਪ੍ਰਚਾਰ ਨੂੰ ਨਾਸ ਕਰ ਦੇਵੇ ਨਫ਼ਰਤ ਦਾ ਤੇਰੇ ਭਾਣੇ ਵਿੱਚ ਮੇਰੇ ਦਾਤਿਆ ਸਦਾ ਹੋਵੇ ਭਲਾ ਸਰਬੱਤ ਦਾ ਸਿਰਜਣਹਾਰ ਸਤਿਗੁਰੂ ਜੀ ਤੂੰ ਹੀ ਰੱਖਾ ਸਭਨਾ ਦੀ ਪੱਤ ਦਾ ਤੇਰੇ ਭਾਣੇ ਵਿੱਚ ਮੇਰੇ ਦਾਤਿਆ ਸਦਾ ਹੋਵੇ ਭਲਾ ਸਰਬੱਤ ਦਾ
ਪਰਮ ਸਨਮਾਨਯੋਗ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਬਿਰਾਜਮਾਨ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਖਾਲਸਾ ਸਤਸੰਗਤ ਜੀਓ ਸਮਾਂ ਮਿਲਿਆ ਕਿ ਆਪ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰ ਹੋ ਕੇ ਕੁਛ ਸਮੇਂ ਲਈ ਆਪ ਜੀ ਦੇ ਨਾਲ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆਂ ਇਤਿਹਾਸ ਦੀ ਤੋਰੀ ਹੋਈ ਲੜੀ ਨੂੰ ਅੱਗੇ ਲੈ ਕੇ ਜਾਣ ਵਾਸਤੇ ਯਤਨ ਕਰੀਏ ਉਪਰਾਲਾ ਕਰੀਏ ਪਰ ਇਸ ਤੋਂ ਪਹਿਲਾਂ ਕਿ ਮੈਂ ਇਤਿਹਾਸ ਦੀ ਕਹਾਣੀ ਕਹਿਣੀ ਆਰੰਭ ਕਰਾਂ ਮੈਂ ਚਾਹੁੰਦਾ ਹਾਂ ਕਿ ਸਾਰੀ ਸੰਗਤ ਆਪਣੀਆਂ ਅਤੇ ਸਾਡੀਆਂ ਹਾਜ਼ਰੀਆਂ ਸਾਹਿਬਾਂ ਦੇ ਪਾਵਨ ਚਰਨਾਂ ਵਿੱਚ ਲਵਾ ਦੇਵੋ ਕੁਝ ਕਹਿਣ ਦੀ ਆਗਿਆ ਬਖਸ਼ਿਸ਼ ਕਰੋ ਆਸੀਸ ਦੇਵੋ ਇੱਕੋ ਵਾਰੀ ਕਹਿਣ 'ਤੇ ਦੋ ਵਾਰੀ ਵਾਹਿਗੁਰੂ ਸ਼ਬਦ ਆ ਕੇ ਫਤਿਹ ਦੇ ਸਿਮਰਨ ਦੀ ਸਾਂਝ ਪਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡੇ ਭਾਗੇ ਹੋ ਸਾਹਿਬਾਂ ਦੀ ਪਾਵਨ ਗੋਦ ਵਿੱਚ ਜੁੜ ਕੇ ਬੈਠੇ ਹੋ ਸਤਸੰਗਤ ਕਰ ਰਹੇ ਹੋ ਦੱਸ ਰਿਹਾ ਤੋਂ ਪਹਿਲਾਂ ਭਾਈ ਸਾਹਿਬ ਆਪ ਜੀ ਦੇ ਨਾਲ ਇਤਿਹਾਸ ਦੀ ਕਥਾ ਦੀ ਵਿਚਾਰ ਸਾਂਝੀ ਕਰਵਾ ਰਹੇ ਸਨ ਸਾਂਝੀ ਕਰ ਰਹੇ ਸਨ ਆਪ ਜੀ ਨੇ ਵਿਚਾਰ ਸਰਵਣ ਕੀਤੀ ਹੈ ਉਸ ਤੋਂ ਬਾਅਦ ਸਮਾਂ ਆਇਆ ਹੈ ਅਤੇ ਸਾਥੀ ਵੀਰਾਂ ਨੇ ਆਪ ਜੀ ਦੇ ਪਾਵਨ ਕਰ ਕਮਲਾਂ ਦੇ ਵਿੱਚ ਇੱਕ ਕਵਿਤਾ ਪੇਸ਼ ਕੀਤੀ ਹੈ ਇਸ ਕਵਿਤਾ ਸੰਦੇਸ਼ ਇਹ ਸੀ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਸ ਅਰਦਾਸ ਉਸ ਕਵਿਤਾ ਦੇ ਵਿੱਚ ਸਰਬੱਤ ਦਾ ਭਲਾ ਮੰਗਿਆ ਗਿਆ ਸਤਿਗੁਰਾਂ ਦੇ ਪਾਵਨ ਚਰਨਾਂ 'ਚ ਅਰਦਾਸ ਕੀਤੀ ਗਈ ਮਹਾਰਾਜ ਇਹ ਨਫ਼ਰਤ ਖਤਮ ਹੋ ਜਾਏ ਪਿਆਰ ਵਧੇ ਐਸੀ ਅਰਜੋਈ ਐਸੀ ਅਰਦਾਸ ਕੀਤੀ ਗਈ ਪਾਤਸ਼ਾਹ ਰਹਿਮਤ ਕਰਨ ਸੱਚਮੁੱਚ ਮਨੁੱਖਤਾ ਦੇ ਦਿਲੋਂ ਦਿਮਾਗ ਵਿੱਚ ਪਈ ਹੋਈ ਨਫ਼ਰਤ ਦੀ ਇਸ ਕੂੜ ਦੀ ਜੋ ਹਨੇਰੀ ਹੈ ਜੋ ਕੂੜ ਦੀ ਪਾਲ ਹੈ ਕੰਧ ਹੈ ਇੜਕ ਪਵੇ ਆਪਸ ਵਿੱਚ ਪਿਆਰ ਵਧੇ ਭਾਈਚਾਰਾ ਵਧੇ ਇਹ ਅਰਦਾਸ ਕਰਦਾ ਹਾਂ ਔਰ ਇਹ ਅਰਦਾਸ ਕਰਨ ਤੋਂ ਬਾਅਦ ਜੋ ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਦੇ ਨਾਲ ਵਿਚਾਰ ਆਰੰਭੀ ਸੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਦੀ ਦਾਸਤਾਨ ਆਪਾਂ ਕਹਿਣੀ ਆਰੰਭ ਕੀਤੀ ਹੋਈ ਹੈ ਅਤੇ ਕੱਲ੍ਹ ਦੇ ਦੀਵਾਨ ਵਿੱਚ ਵਿਚਾਰ ਇੱਥੇ ਪਹੁੰਚੀ ਸੀ ਕਿ ਮਹਾਰਾਜ ਦੀ ਸ਼ਹਾਦਤ ਦੇ ਕਾਰਨ ਕਿਹੜੇ ਕਿਹੜੇ ਸਨ ਆਪਾਂ ਕਾ ਸਾਂਝੇ ਕੀਤੇ ਸਨ ਇਤਿਹਾਸ ਕਹਿੰਦੇ ਹੋਇਆਂ ਵਿਚਾਰ ਹੋਈ ਸੀ ਕਿ ਬਾਦਸ਼ਾਹ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਬਗਾਵਤ ਕੀਤੀ ਉਹਦਾ ਨਿਸ਼ਾਨਾ ਪੰਜਾਬ 'ਤੇ ਕਬਜ਼ਾ ਕਰਨ ਦਾ ਸੀ ਪੰਜਾਬ ਵੱਲ ਨੂੰ ਆਇਆ ਮਗਰੇ ਬਾਦਸ਼ਾਹ ਜਹਾਂਗੀਰ ਦਾ ਭੇਜਿਆ ਹੋਇਆ ਜਨਰਲ ਸ਼ੇਖ ਫਰੀਦ ਬੁਖਾਰੀ ਆ ਗਿਆ ਪੰਜਾਬ ਦੇ ਲੋਕਾਂ ਨੇ ਖੁਸਰੋ ਦੀ ਇੱਕ ਮਦਦ ਨਾ ਕੀਤੀ ਦਰਿਆ ਚਨਾਹ ਪਾਰ ਕਰਨ ਲੱਗਾ ਫੜਿਆ ਗਿਆ ਬਾਦਸ਼ਾਹ ਜਹਾਂਗੀਰ ਦੇ ਕੋਲ ਪਹੁੰਚਾ ਦਿੱਤਾ ਗਿਆ ਅਤੇ ਬਾਦਸ਼ਾਹ ਜਹਾਂਗੀਰ ਨੇ ਪੁੱਤਰ ਜਾਣ ਕੇ ਰਿਆਇਤ ਦੇ ਕੇ ਆਪਣੇ ਪੁੱਤਰ ਨੂੰ ਜੇਲ੍ਹ ਸੁੱਟ ਦਿੱਤਾ ਕੈਦਖਾਨੇ 'ਚ ਪਾ ਦਿੱਤਾ ਅਤੇ ਇਹਦੇ ਬਾਕੀ ਦੇ ਸਾਰੇ ਸਾਥੀ ਜਿਹੜੇ ਸਨ ਉਹਨਾਂ ਨੂੰ ਭਿਆਨਕ ਤਸੀਹੇ ਦੇ ਕੇ ਖਤਮ ਕਰ ਦਿੱਤਾ ਹੁਣ ਉਹ ਲੋਕ ਜਿਹੜੇ ਗੁਰੂ ਘਰ ਦੇ ਵਿਰੋਧੀ ਸਨ ਜਿਹੜੇ ਗੁਰੂ ਘਰ ਦੇ ਨਾਲ ਨਫ਼ਰਤ ਕਰਦੇ ਸਨ ਜਿਨ੍ਹਾਂ ਦੇ ਮਨ ਵਿੱਚ ਖਿਆਲ ਆਉਂਦਾ ਸੀ ਕਿ ਸਿੱਖ ਧਰਮ ਸਾਡੇ ਵਾਸਤੇ ਖਤਰਾ ਪੈਦਾ ਹੋ ਰਿਹਾ ਸਾਡੇ ਧਰਮ ਖਤਰੇ ਵਿੱਚ ਆ ਗਏ ਨੇ। ਉਹ ਲੋਕ ਬ੍ਰਾਹਮਣ ਲੋਕ ਜਿਨ੍ਹਾਂ ਦੀਆਂ ਝੂਠ ਦੀਆਂ ਦੁਕਾਨਾਂ ਬੰਦ ਹੁੰਦੇ ਕੰਢੇ ਜਾ ਪਹੁੰਚੀਆਂ ਸਨ, ਉਹ ਮੁਸਲਮਾਨ ਲੋਕ ਜਿਹੜੇ ਚਾਹੁੰਦੇ ਸਨ ਕਿ ਪੂਰੇ ਹਿੰਦੁਸਤਾਨ 'ਚ ਕੇਵਲ ਇੱਕੋ ਹੀ ਧਰਮ ਹੋਵੇ ਇਸਲਾਮ, ਉਹ ਲੋਕ ਇਕੱਠੇ ਹੋ ਗਏ। ਇੱਕ ਦੂਜੇ ਨੂੰ ਕਾਫਰ ਅਤੇ ਮਲੇਸ਼ ਕਹਿਣ ਵਾਲੇ ਲੋਕ ਇਉਂ ਇਕੱਠੇ ਹੋਏ, ਜਿਵੇਂ ਪੰਜਾਬੀ ਦੀ ਕਹਾਵਤ ਹੈ ਨਾ, ਲੋਕ ਕਹਿੰਦੇ ਨੇ ਕਿ ਲੰਡੇ ਨੂੰ ਮੀਣਾ ਸੌ ਕੋਲ ਵਲ ਪਾ ਕੇ ਮਿਲਦਾ ਹੈ। ਇਹ ਲੋਕ ਇੱਕ ਦੂਜੇ ਨਾਲ ਨਫ਼ਰਤ ਕਰਨ ਵਾਲੇ ਲੋਕ ਇਕੱਠੇ ਹੋ ਗਏ। ਇਕੱਠੇ ਹੋ ਕੇ ਇਹਨਾਂ ਸੋਚਿਆ ਕਿ ਬਾਦਸ਼ਾਹ ਜਹਾਂਗੀਰ ਉਹਨਾਂ ਲੋਕਾਂ ਦੇ ਨਾਲ ਨਾਰਾਜ਼ ਹੈ ਜਿਨ੍ਹਾਂ ਲੋਕਾਂ ਨੇ ਖੁਸਰੋ ਦੀ ਮਦਦ ਕੀਤੀ ਹੈ। ਇੱਕ ਝੂਠੀ ਸ਼ਿਕਾਇਤ ਬਣਾ ਲਈ ਗਈ, ਝੂਠੀ ਸ਼ਿਕਾਇਤ ਬਣਾ ਕੇ ਬਾਦਸ਼ਾਹ ਦੇ ਕੋਲ ਪਹੁੰਚੇ, ਕਹਿ ਲੱਗੇ ਬਾਦਸ਼ਾਹ ਜਹਾਂਗੀਰ ਤੇਰਾ ਪੁੱਤਰ ਖੁਸਰੋ ਉਹ ਬਗਾਵਤ ਕਰਕੇ ਪੰਜਾਬ ਵੱਲ ਨੂੰ ਆਇਆ ਅਤੇ ਗੁਰੂ ਅਰਜਨ ਨੇ ਉਹਦੀ ਮਦਦ ਕੀਤੀ ਹੈ, ਉਹਦੀ ਫੌਜ ਨੂੰ ਰੋਟੀ ਵਰਜੀ ਹੈ, ਉਹਨੂੰ 5000 ਰੁਪਏ ਨਕਦ ਵੀ ਦਿੱਤਾ ਹੈ, ਉਹਦੇ ਮਤਲਬ ਤਿਲਕ ਵੀ ਲਾਇਆ, ਉਹਨੂੰ ਬਾਦਸ਼ਾਹ ਹੋਣ ਦੀ ਅਸੀਸ ਵੀ ਦਿੱਤੀ ਹੈ। ਬਾਦਸ਼ਾਹ ਜਹਾਂਗੀਰ ਨੇ ਫੌਰਨ ਆਪਣੇ ਜਰਨੈਲ ਨੂੰ ਭੇਜਿਆ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਗ੍ਰਿਫਤਾਰ ਕਰਵਾ ਕੇ ਆਪਣੇ ਕੋਲ ਮੰਗਵਾ ਲਿਆ। ਲਾਹੌਰ ਦੇ ਦਰਬਾਰ ਵਿੱਚ, ਲਾਹੌਰ ਦੀ ਲੱਗੀ ਕਚਹਿਰੀ 'ਚ ਗੁਰੂ ਅਰਜਨ ਦੇਵ ਜੀ ਮਹਾਰਾਜ ਪੇਸ਼ ਕੀਤਾ ਗਿਆ। ਪੁੱਛਿਆ ਬਾਦਸ਼ਾਹ ਜਹਾਂਗੀਰ ਨੇ, ਕਹਿ ਲਗਾ ਗੁਰੂ ਅਰਜਨ ਤੇਰੇ ਉੱਪਰ ਇਹ ਇਲਜ਼ਾਮ ਨੇ ਕਿ ਤੂੰ ਬਾਕੀ ਖੁਸਰੋ ਦੀ ਮਦਦ ਕੀਤੀ ਹੈ, ਉਹਦੀ ਫੌਜ ਨੂੰ ਰੋਟੀ ਵਰਜੀ ਹੈ, ਰੋਟੀ ਖਵਾਈ ਹੈ, ਮਤਲਬ ਤਿਲਕ ਲਾਇਆ ਹੈ, 5000 ਰੁਪਈਆ ਨਕਦ ਵੀ ਦਿੱਤਾ ਹੈ। ਮਹਾਰਾਜ ਕਹਿ ਲਗੇ ਸਭ ਗੱਲਾਂ ਝੂਠ ਨੇ, ਕੋਈ ਗੱਲ ਵੀ ਸੱਚ ਨਹੀਂ। ਕਹਿ ਲੱਗਾ ਮੈਂ ਵੀ ਸੁਣਿਆ ਕਿ ਆਪਣੇ ਗ੍ਰੰਥ ਬਣਾਇਆ ਹੈ, ਉਸ ਗ੍ਰੰਥ ਵਿੱਚ ਇਸਲਾਮ ਦੀ ਤੌਹੀਨ ਕੀਤੀ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜਾਨ ਬਖਸ਼ੀ ਹੋ ਜਾਏ, ਤਿੰਨ ਸ਼ਰਤਾਂ ਤੁਹਾਡੇ ਸਾਹਮਣੇ ਨੇ, ਜਾਂ ਤਾਂ ਇਸਲਾਮ ਕਬੂਲ ਕਰ ਲਵੋ, ਮੁਸਲਮਾਨ ਹੋ ਜਾਓ, ਅਤੇ ਮੈਂ ਤੁਹਾਨੂੰ ਹਿੰਦੁਸਤਾਨ ਦੇ ਵੱਡੇ ਪੀਰ ਦਾ ਖਿਤਾਬ ਦੇ ਦਿਆਂਗਾ। ਜੇ ਮੁਸਲਮਾਨ ਨਹੀਂ ਹੋਵੋਗੇ, ਇੱਕ ਰਸਤਾ ਬਚਾਓ ਦਾ ਹੋਰ ਹੈ, ਉਸ ਗ੍ਰੰਥ ਦੇ ਵਿੱਚ ਮੁਹੰਮਦ ਸਾਹਿਬ ਦੀ ਤਾਰੀਫ ਲਿਖ ਦਿਓ, ਕੋਈ ਚੰਗੇ ਸ਼ਬਦ ਲਿਖ ਦਿਓ। ਕਹਿ ਲੱਗੇ ਨਹੀਂ, ਇਹ ਬਾਣੀ ਲਾਹੀ ਬਾਣੀ ਹੈ, ਅਕਾਲੀ ਬਾਣੀ ਹੈ, ਦਰਗਾਹੀ ਬਾਣੀ ਹੈ, ਇਹ ਤਾਂ ਵਾਅਦਾ ਘਾਟਾ ਨਹੀਂ ਹੋ ਸਕਦਾ। ਇਹ ਗੱਲ ਵੀ ਪ੍ਰਵਾਨ ਨਹੀਂ ਕੀਤੀ ਗਈ। ਜੁਰਮਾਨਾ ਅਦਾ ਕਰੋ 2 ਲੱਖ ਰੁਪਈਆ। ਕਹਿ ਲੱਗੇ ਨਹੀਂ, ਇਹ ਵੀ ਨਹੀਂ ਹੋ ਸਕਦਾ, ਗੁਰੂ ਨਾਨਕ ਦੇ ਘਰ ਵਿੱਚ ਆਈ ਹੋਈ ਦੌਲਤ ਸੰਗਤ ਦੀ ਹੈ, ਔਰ ਇਹ ਜੁਰਮਾਨਾ ਅਦਾ ਨਹੀਂ ਕੀਤਾ ਜਾਵੇਗਾ। ਕਹਿ ਲੱਗਾ ਫਿਰ ਮਰਨ ਲਈ ਤਿਆਰ ਹੋ ਜਾਓ। ਗੁਰਦੇਵ ਕਹਿ ਲੱਗੇ ਮੌਤ ਨੂੰ ਜੀ ਆਇਆ ਕਹਿੰਦੇ ਹਾਂ। ਬਾਦਸ਼ਾਹ ਜਹਾਂਗੀਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸਿਆਸਤ ਵਜਾਸਤ ਦੇ ਕਾਨੂੰਨ ਤਹਿਤ ਸ਼ਹੀਦ ਕਰਨ ਦਾ ਹੁਕਮ ਦੇ ਕੇ ਆਪ ਕਸ਼ਮੀਰ ਵੱਲ ਨੂੰ ਚਲਾ ਗਿਆ ਅਤੇ ਹਜ਼ੂਰ ਨੂੰ ਹਵਾਲੇ ਕਰ ਗਿਆ ਮੁਰਤਜ਼ਾ ਖਾਨ ਸ਼ੇਖ ਫਰੀਦ ਬੁਖਾਰੀ ਦੇ। ਸਿਆਸਤ ਵਜਾਸਤ ਕਾਨੂੰਨ ਉਹ ਕਾਨੂੰਨ ਹੈ ਜਿਹੜਾ ਮੰਗੋਲਾਂ ਨੇ ਬਣਾਇਆ ਹੈ। ਮੰਗੋਲਾਂ ਨੇ ਹਿੰਦੁਸਤਾਨ 'ਤੇ ਕੁਛ ਸਮਾਂ ਰਾਜ ਕੀਤਾ ਸੀ, ਇਹ ਮੰਗੋਲ ਚੰਗੇਜ਼ ਖਾਨ ਦੀ ਅਲ ਔਲਾਦ ਨੇ, ਇਹਨਾਂ ਕਾਨੂੰਨ ਬਣਾਇਆ ਸੀ। ਇਹਨਾਂ ਲੋਕਾਂ ਦਾ ਖਿਆਲ ਸੀ, ਇਹ ਲੋਕ ਸੋਚਦੇ ਸਨ ਵੀ ਜੇ ਕੋਈ ਧਾਰਮਿਕ ਬੰਦਾ ਹੋਵੇ, ਕੋਈ ਧਾਰਮਿਕ ਮਹਾਂਪੁਰਖ ਹੋਵੇ, ਉਹਨੂੰ ਸਜ਼ਾ ਦੇਣੀ ਹੋਵੇ, ਜਾਨੋਂ ਮਾਰਨਾ ਹੋਵੇ, ਖਿਆਲ ਸੀ ਇਹਨਾਂ ਲੋਕਾਂ ਦਾ ਕਿ ਉਹਦਾ ਖੂਨ ਜਿਹੜਾ ਉਹ ਧਰਤੀ 'ਤੇ ਡੁੱਲਣਾ ਨਹੀਂ ਚਾਹੀਦਾ। ਐਸੇ ਨਵੇਂ ਤਰੀਕੇ ਨਾਲ ਲੋਕਾਂ ਨੇ ਇਜ਼ਾਦ ਕੀਤਾ, ਬੰਦਾ ਮਾਰਨਾ ਵੀ ਜ਼ਰੂਰ ਹੈ ਪਰ ਖੂਨ ਵੀ ਨਾ ਡੁੱਲੇ। ਉਹਨਾਂ ਤਰੀਕਿਆਂ ਨੂੰ, ਉਹਨਾਂ ਕਾਨੂੰਨਾਂ ਨੂੰ ਸਿਆਸਤ ਵਿੱਚ ਐਸਾ ਕਾਨੂੰਨ ਕਿਹਾ ਜਾਂਦਾ ਸੀ। ਬਾਦਸ਼ਾਹ ਜਹਾਂਗੀਰ ਹੁਕਮ ਦੇ ਕੇ ਆਪ ਤਾਂ ਚਲਾ ਗਿਆ, ਹਜ਼ੂਰ ਨੂੰ ਮੁਰਤਜ਼ਾ ਖਾਨ ਦੇ ਹਵਾਲੇ ਕਰ ਗਿਆ ਅਤੇ ਚੰਦੂ ਨੇ ਮਿਲ ਮਿਲਾ ਕੇ ਇਹ ਸਾਰੀ ਜ਼ਿੰਮੇਵਾਰੀ ਆਪਣੇ ਸਿੱਟੇ ਲੈ ਲਈ। ਚੰਦੂ ਦੋਸ਼ੀ ਜ਼ਰੂਰ ਹੈ, ਬੇਸ਼ੱਕ ਮੈਂ ਮੰਨਦਾ ਹਾਂ ਕਿ ਜਹਾਂਗੀਰ ਮੇਨ ਦੋਸ਼ੀ ਹੈ, ਪਰ ਚੰਦੂ ਨੂੰ ਆਪਾਂ ਬਰੀ ਨਹੀਂ ਕਰ ਸਕਦੇ। ਪਿਛਲੇ ਇੱਕ ਸਮੇਂ ਵਿੱਚ 2006 ਦੇ ਵਿੱਚ ਪੰਜਾਬ ਵਿੱਚ ਇੱਕ ਸਟੇਜ ਦੇ ਉੱਤੋਂ ਹਿੰਦੁਸਤਾਨ ਦੇ ਇੱਕ ਲੀਡਰ ਨੇ ਚੰਦੂ ਨੂੰ ਬਰੀ ਕਰ ਦਿੱਤਾ ਸੀ। ਉਹ ਕਹਿਣ ਲੱਗੇ ਚੰਦੂ ਦਾ ਗੁਨਾਹ ਹੀ ਕੋਈ ਨਹੀਂ, ਕਸੂਰ ਹੀ ਕੋਈ ਨਹੀਂ, ਪਰ ਯਾਦ ਰੱਖਿਓ ਚੰਦੂ ਹਜ਼ੂਰ ਤਸੀਹੇ ਦੇ ਤਾਂ ਮੇਨ ਦੋਸ਼ੀ ਹੈ, ਮੁੱਖ ਦੋਸ਼ੀ ਹੈ। ਹੈਰਾਨ ਹੁੰਦਾ ਇਤਿਹਾਸ 'ਚੋਂ ਪੰਨਾ ਪੜ੍ਹ ਕੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਦਸ਼ਾਹ ਜਹਾਂਗੀਰ ਨੂੰ ਮਾਫ਼ ਕਰ ਦਿੰਦੇ ਨੇ, ਕਿਉਂਕਿ ਉਹਨੇ ਮਾਫ਼ੀ ਮੰਗ ਲਈ ਸੀ ਹਜ਼ੂਰ ਦੇ ਕੋਲੋਂ, ਲੇਕਿਨ ਚੰਦੂ ਨੂੰ ਮਾਫ਼ੀ ਨਹੀਂ ਮਿਲਦੀ। ਚੰਦੂ ਦੇ ਨੱਕ 'ਤੇ ਨਕੇਲ ਪਾਈ ਜਾਂਦੀ ਹੈ, ਚੰਦੂ ਨੂੰ ਮਾਫ਼ੀ ਨਹੀਂ ਮਿਲੀ। ਹੁਣ ਇਹ ਚੰਦੂ ਜਿਹੜਾ ਇਹਨੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ 3 ਸ਼ਰਤਾਂ ਰੱਖੀਆਂ। ਕਹਿ ਲੱਗਾ ਵੀ ਗੁਰੂ ਅਰਜਨ ਜਾਂ ਤਾਂ ਮੁਸਲਮਾਨ ਹੋਣਾ ਪ੍ਰਵਾਨ ਕਰ ਲਏ, ਜਾਂ ਆਪਣੇ ਗ੍ਰੰਥ ਵਿੱਚ ਮੁਹੰਮਦ ਸਾਹਿਬ ਦੀ ਤਾਰੀਫ ਲਿਖ ਦੇ, ਅਤੇ ਜਾਂ ਆਪਣੇ ਪੁੱਤਰ ਵਾਸਤੇ ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰ ਲਏ। ਹਜ਼ੂਰ ਕਹਿ ਲੱਗੇ ਵੀ 3 ਸ਼ਰਤਾਂ ਜਿਹੜੀਆਂ ਨੇ ਅਪ੍ਰਵਾਨ ਨੇ, ਕੋਈ ਪ੍ਰਵਾਨ ਨਹੀਂ, ਕੋਈ ਮਨਜ਼ੂਰ ਨਹੀਂ, ਨਾ ਮਨਜ਼ੂਰ। ਕਹਿ ਲੱਗਾ ਮਰਨ ਲਈ ਤਿਆਰ ਹੋ ਜਾਓ। ਮਹਾਰਾਜ ਕਹਿ ਲੱਗੇ ਤਿਆਰ ਹਾਂ। ਹੁਣ ਚੰਦੂ ਦੇ ਮਨ 'ਚ ਖਿਆਲ ਆ ਗਿਆ, ਮੈਂ ਤਸੀਹੇ ਦੇ ਕੇ ਦੇਖਦਾ, ਸ਼ਾਇਦ ਤਾਂ ਡਰ ਜਾਣ। ਇਹਨੇ ਅਗਲੇ ਦਿਨ ਇੱਕ ਵੱਡੀ ਸਾਰੀ ਦੇਗ ਮੰਗਵਾਈ, ਉਸ ਦੇਗ ਵਿੱਚ ਮੇਰੇ ਹਜ਼ੂਰ ਨੂੰ ਬਿਠਾਇਆ ਗਿਆ ਉਸ ਦੇਗ ਦੇਗ ਨੂੰ ਅੱਗ 'ਤੇ ਰੱਖਿਆ ਗਿਆ, ਉਹ 'ਚ ਪਾਣੀ ਭਰਿਆ ਗਿਆ, ਥੱਲੇ ਅੱਗ ਬਾਲੀ ਗਈ, ਅੱਗ ਬਲਦੀ ਰਹੀ ਅਤੇ ਮੇਰੇ ਪਾਤਸ਼ਾਹ ਅਡੋਲ ਬੈਠੇ ਨੇ, ਪਾਣੀ ਉੱਭਰਨ ਲੱਗ ਪਿਆ, ਸਰੀਰ ਛਾਲੇ ਛਾਲੇ ਹੋ ਗਿਆ, ਪਰ ਮੇਰੇ ਮਹਾਰਾਜ ਸਤਨਾਮ ਸਤਨਾਮ ਕਹਿੰਦੇ ਰਹੇ, ਜਾਪ ਹੁੰਦਾ ਰਿਹਾ। ਚੰਦੂ ਨੇ ਕੁਸਮਾ ਅੱਗ ਬਾਲਣ ਤੋਂ ਬਾਅਦ ਅੱਗ ਰੋਕੀ, ਅੱਗ ਬੁਝਾਈ, ਹਜ਼ੂਰ ਨੂੰ ਦੇਖ ਤੋਂ ਬਾਹਰ ਕੱਢਿਆ, ਕਹਿਣ ਲੱਗਾ ਗੁਰੂ ਅਰਜਨ ਹਾਲੇ ਵੀ ਵਕਤ ਹੈ, ਵਿਚਾਰ ਕਰ ਲੈ, ਸੋਚ ਲੈ, ਤੇਰੀ ਜਾਨ ਬਖਸ਼ੀ ਹੋ ਜਾਏਗੀ, ਇਹ ਛਾਲੇ ਜਿਹੜੇ ਨੇ ਇਹ ਸ਼ਾਹੀ ਹਕੀਮਾਂ ਦੀ ਮਦਦ ਨਾਲ ਠੀਕ ਹੋ ਜਾਣਗੇ, ਜੇ ਮੇਰੀ ਗੱਲ ਨਾ ਮੰਨੀ ਤਾਂ ਕੱਲ੍ਹ ਨੂੰ ਇਸੇ ਥਾਂ ਉੱਤੇ 33 ਤਵੀ 'ਤੇ ਬਿਠਾ ਕੇ ਸਿਰ 'ਚ ਗਰਮ ਰੇਤਾ ਪਾ ਕੇ ਤੁਹਾਨੂੰ ਸ਼ਹੀਦ ਕਰ ਦਿੱਤਾ ਜਾਏਗਾ। ਮਹਾਰਾਜ ਕਹਿਣ ਲੱਗੇ ਕੱਲ੍ਹ ਨੂੰ ਆਉਣ ਵਾਲੇ ਦਿਨ ਦੀ ਉਡੀਕ ਕਰਾਂਗੇ। ਅਗਲਾ ਦਿਨ ਚੜ੍ਹਿਆ, ਇੱਕ ਜਗ੍ਹਾ ਦੇ ਉੱਤੇ ਤਵੀ ਨੂੰ ਤਪਾ ਕੇ ਐਂ ਲਾਲ ਕੀਤਾ ਹੋਇਆ, ਉਹਦੇ ਨੇੜੇ ਹੀ ਰੇਤਾ ਤਪਾ ਕੇ ਲਾਲ ਕੀਤੀ ਹੋਈ ਹੈ, ਮੇਰੇ ਪਾਤਸ਼ਾਹ ਨੂੰ ਲੈ ਕੇ ਆਉਂਦਾ ਗਿਆ, ਮੇਰੇ ਹਜ਼ੂਰ ਆਏ ਨੇ। ਆ ਕੇ ਵੇਖਿਆ ਤਵੀ ਦਾ ਰੰਗ, ਕਹਿਣ ਲੱਗੇ ਚੰਦੂ ਯਾਦ ਰੱਖੀ, ਇਹ ਰੰਗ ਹਾਲੇ ਉਹ ਬਣਿਆ ਨਹੀਂ ਜੋ ਰੰਗ ਬਣਨਾ ਚਾਹੀਦਾ ਸੀ। ਇਸ਼ਾਰ ਨੇ ਬੜੇ ਕਮਾਲ ਦੇ ਸ਼ਬਦ ਆਖੇ ਨੇ, ਉਹ ਕਹਿਣ ਲੱਗਾ ਚੰਦੂ ਚੰਦਰਾ ਚੰਦ ਚੜ੍ਹਾਉਣ ਲੱਗਾ, ਲੱਗਾ ਕਹਿਣ ਕੇ ਲੋਤ ਪਾਓ ਛੇਤੀ, ਸੂਰਜ ਲਾ ਕੇ ਪੀ ਕੇ ਰੇਤ ਉਸਦੀ, ਅਰਜਨ ਗੁਰੂ ਦੇ ਸੀਸ ਪਾਓ ਛੇਤੀ। ਸਤਿਗੁਰ ਆਏ ਵੇਖ ਕੇ ਕਹਿਣ ਲੱਗੇ, ਉਹ ਲੋਹ ਧੋਣ ਦਾ ਤੁਹਾਨੂੰ ਢੰਗ ਕੋਈ ਨਹੀਂ, ਜਿਹੜਾ ਰੰਗ ਸ਼ਹੀਦੀ ਅੱਜ ਮੰਗਦੀ ਏ, ਇਸ ਲੋਹ 'ਤੇ ਜਾਪਦਾ ਰੰਗ ਕੋਈ ਨਹੀਂ, ਹਾਲੇ ਉਹ ਰੰਗ ਨਹੀਂ ਬਣਿਆ। ਮਹਾਰਾਜ ਨੇ ਆਪਣਾ ਪਹਿਲਾ ਕਦਮ ਅੱਗੇ ਵਧਾਇਆ, ਲੋਹ ਦੇ ਕਦਮ ਰੱਖਣ ਲੱਗੇ ਨੇ, ਪੈਰ ਰੱਖਣ ਲੱਗੇ ਨੇ, ਅਤੇ ਮਨ ਵਿੱਚ ਖਿਆਲ ਆ ਗਿਆ, ਯਾਦ ਆ ਗਿਆ ਮੇਰੇ ਹਜ਼ੂਰ ਨੂੰ ਉਹ ਵਕਤ, ਉਹ ਸੀਨ, ਉਹ ਸਮਾਂ ਜਦੋਂ ਮੇਰੇ ਪਾਤਸ਼ਾਹ ਰਾਮਸਰ ਵਿਖੇ ਬੀੜ ਲਿਖਵਾ ਰਹੇ ਨੇ ਮਹਾਰਾਜ ਦੀ, ਭਾਈ ਗੁਰਦਾਸ ਜੀ ਲਿਖ ਰਹੇ ਨੇ, ਮੇਰੇ ਹਜ਼ੂਰ ਲਿਖਵਾ ਰਹੇ ਨੇ, ਲਿਖੀ ਜਾ ਰਹੇ ਨੇ ਬੀੜ, ਅਤੇ ਮੇਰੇ ਪਾਤਸ਼ਾਹ ਲਿਖਵਾਉਂਦੇ ਲਿਖਵਾਉਂਦੇ ਰੁੱਕ ਗਏ ਕੁਝ ਪਲ ਲਈ। ਪੁੱਛਿਆ ਭਾਈ ਗੁਰਦਾਸ ਜੀ ਨੇ, ਮਹਾਰਾਜ ਅੱਗੇ ਕੀ ਹੁਕਮ ਹੈ? ਕਹਿੰਦੇ ਭਾਈ ਸਾਹਿਬ, ਅਸਲ ਵਿੱਚ ਭਗਤ ਕਬੀਰ ਜੀ ਨੇ ਦੁਨੀਆਂ ਦੇ ਲੋਕਾਂ ਸਾਹਮਣੇ ਇੱਕ ਸਵਾਲ ਰੱਖ ਦਿੱਤਾ ਹੈ, ਅਤੇ ਮੈਂ ਸੋਚ ਰਿਹਾ ਸਵਾਲ ਦਾ ਜਵਾਬ ਕੀ ਹੋਵੇਗਾ, ਉੱਤਰ ਕੀ ਹੋਵੇਗਾ, ਸਵਾਲ ਕਿਹੜਾ ਹੈ? ਕਹਿ ਲੱਗੇ ਭਗਤ ਕਬੀਰ ਜੀ ਕਹਿ ਰਹੇ ਨੇ, ਕਬੀਰ ਮਰਤਾ ਮਰਤਾ ਜਗ ਮੂਆ, ਮਰ ਵੀ ਨਾ ਜਾਣਿਆ ਕੋਏ, ਐਸੇ ਮਰਨੇ ਜੋ ਮਰੇ ਬਹੁਰ ਨਾ ਮਰਨਾ ਹੋਏ। ਕਹਿ ਲੱਗੇ ਇਨਸਾਨ ਜਨਮਦਾ ਹੈ, ਮਰ ਜਾਂਦਾ ਹੈ, ਪੀੜ੍ਹੀਆਂ ਦੀਆਂ ਪੀੜ੍ਹੀਆਂ ਖਤਮ ਹੋ ਗਈਆਂ, ਦੁਨੀਆਂ ਤੋਂ ਲੋਕ ਚਲੇ ਜਾਂਦੇ ਨੇ, ਆਉਂਦੇ ਨੇ, ਚਲੇ ਜਾਂਦੇ ਨੇ, ਪਰ ਹਾਲੇ ਤਾਂ ਕਿਸੇ ਨੂੰ ਮਰਨ ਦੀ ਜਾਂਚ ਨਹੀਂ ਆਈ। ਮੈਂ ਸੋਚ ਰਿਹਾ ਉਹ ਕਿਹੋ ਜਿਹੀ ਮੌਤ ਹੋਵੇਗੀ, ਉਹ ਕਿਹੋ ਜਿਹਾ ਮਰਨਾ ਹੋਵੇਗਾ ਜਿਸ ਮੌਤ ਤੋਂ ਬਾਅਦ ਫਿਰ ਕਦੇ ਮਰਨਾ ਨਹੀਂ ਪਵੇਗਾ। ਅੱਜ ਉਹ ਵਕਤ ਆਇਆ ਅਤੇ ਮੇਰੇ ਹਜ਼ੂਰ ਨੇ ਆਪਣਾ ਕਦਮ ਟਿਕਾਇਆ ਲੋਹ ਦੇ ਉੱਤੇ, ਅਤੇ ਨਾਲ ਸ਼ਬਦ ਕਹਿ ਲੱਗੇ, ਕਬੀਰ ਐਸੇ ਮਰਨੇ ਜੋ ਮਰੇ ਬਹੁਰ ਨਾ ਮਰਨਾ ਹੋਵੇ, ਇਹੋ ਜਿਹੀ ਮੌਤ ਤੋਂ ਬਾਅਦ ਕਦੇ ਮਰਨਾ ਨਹੀਂ ਪਵੇਗਾ। ਮੇਰੇ ਪਾਤਸ਼ਾਹ ਲੋਹ 'ਤੇ ਬੈਠੇ ਨੇ, ਸ਼ਾਰ ਕਹਿੰਦਾ ਲਾਲ ਲੋਹ ਸੀ ਪੱਖ ਅੰਗਿਆਰ ਹੋਈ, ਅਤੇ ਭੜਕ ਭੜਕ ਕਰਕੇ ਪੱਠੀ ਭੜਕਦੀ ਸੀ, ਲਾ ਕੇ ਚੌਂਕੜਾ ਪਾਣੀ ਦਾ ਚੰਦ ਬੈਠਾ, ਚਿਰੜ ਚਿਰੜ ਕਰਕੇ ਚਰਬੀ ਕੜਕਦੀ ਸੀ, ਕੜਛੇ ਰੇਤ ਦੇ ਪੈਂਦੇ ਸੀ ਸੀਸ ਉੱਤੇ, ਅਤੇ ਤਿਰੜ ਤਿਰੜ ਕਰਕੇ ਰੇਤ ਤੜਕਦੀ ਸੀ, ਦੋਜਕ ਵਾਕ ਸੀ ਉਸਦੇ ਲਾਹੌਰ ਬਣਿਆ, ਅਤੇ ਚੱਪੇ ਚੱਪੇ 'ਤੇ ਹੋਣੀ ਕੜਕਦੀ ਸੀ, ਮੇਰੇ ਪਾਤਸ਼ਾਹ ਤੱਤੀ ਲੋਹ 'ਤੇ ਬੈਠੇ ਨੇ, ਸਿਰ 'ਚ ਗਰਮ ਰੇਤਾ ਪਾਇਆ ਜਾ ਰਿਹਾ, ਪਾਤਸ਼ਾਹ ਅਡੋਲ ਨੇ, ਤੇਰਾ ਕੀਆ ਮਿੱਠਾ ਲੱਗ ਹੈ, ਹਰਨਾਮ ਪਦਾਰਥ ਨਾਨਕ ਮੰਗ ਕਹਿੰਦੇ ਹੋ, ਜਿਵੇਂ ਮੇਰੇ ਪਾਤਸ਼ਾਹ ਸੀਏ ਚੱਲ ਰਹੇ ਨੇ, ਉਹ ਵਾਤਾਵਰਨ, ਉਹ ਸੀਨ ਢਾਡੀ ਹਤਾ ਹੇ, ਇਹ ਕਹਿੰਦਾ
ਪਾਤਸ਼ਾਹ ਨੂੰ ਉਹਦੇ ਤੇ ਦਿੱਤਾ ਬਿਠਾਲ ਹੈ, ਪਾਤਸ਼ਾਹ ਨੂੰ ਉਹਦੇ ਤੇ ਦਿੱਤਾ ਬਿਠਾਲ ਹੈ।
ਸ਼ਾਂਤ ਚਿੱਤ ਬੈਠੇ ਪੋਰਾ ਵੀ ਨਾ ਹੱਲ ਦੇ, ਸ਼ਾਂਤ ਚਿੱਤ ਬੈਠੇ ਪੋਰਾ ਵੀ ਨਾ ਹੱਲ ਦੇ, ਪੰਜਵੇਂ ਗੁਰੂ ਜੀ ਨੇ ਤਸੀਹੇ ਚੱਲ ਦੇ, ਪੰਜਵੇਂ ਗੁਰੂ ਜੀ ਨੇ ਤਸੀਹੇ ਚੱਲ ਦੇ।
ਸ਼ਾਂਤੀ ਦਾ ਸੋਮਾ ਪੁੰਜ ਕੁਰਬਾਨੀ ਦਾ, ਸ਼ਾਂਤੀ ਦਾ ਸੋਮਾ ਪੁੰਜ ਕੁਰਬਾਨੀ ਦਾ।
ਸੜ ਸੜ ਹੁੰਦੀ ਜਦੋਂ ਰੋਮ ਜਲਦੇ, ਸੜ ਸੜ ਹੁੰਦੀ ਜਦੋਂ ਰੋਮ ਜਲਦੇ, ਪੰਜਵੇਂ ਗੁਰੂ ਜੀ ਨੇ ਤਸੀਹੇ ਚੱਲਦੇ, ਪੰਜਵੇਂ ਗੁਰੂ ਜੀ ਨੇ ਤਸੀਹੇ ਚੱਲਦੇ।
ਜ਼ੁਲਮ ਹੱਸ ਹੱਸ ਸਹਿ ਰਿਹਾ, ਅੱਤ ਦਾ ਜ਼ੁਲਮ ਹੱਸ ਹੱਸ ਸਹਿ ਰਿਹਾ।
ਮੱਖਰੇ ਨਜ਼ਾਰੇ ਆਤਮਿਕ ਬਲ ਦੇ, ਮੱਖਰੇ ਨਜ਼ਾਰੇ ਆਤਮਿਕ ਬਲ ਦੇ, ਪੰਜਵੇਂ ਗੁਰੂ ਜੀ ਨੇ ਤਸੀਹੇ ਚੱਲ ਦੇ, ਪੰਜਵੇਂ ਗੁਰੂ ਜੀ ਨੇ ਤਸੀਹੇ ਚੱਲ ਦੇ।
ਕਦੇ ਵੀ ਨਾ ਡਿੱਠਾ ਜਿਹੜਾ ਅੱਜ ਹੋ ਰਿਹਾ, ਕਦੇ ਵੀ ਨਾ ਡਿੱਠਾ ਜਿਹੜਾ ਅੱਜ ਹੋ ਰਿਹਾ, ਤਾਹਾ ਮਾਰੇ ਧਰਤੀ ਅੰਬਰ ਰੋ ਰਿਹਾ, ਤਾਹਾ ਮਾਰੇ ਧਰਤੀ ਅੰਬਰ ਰੋ ਰਿਹਾ।
ਨੈਣਾ ਚੁੱਪ ਮੱਦੀ ਦੇ ਫੁਹਾਰੇ ਚੱਲਦੇ, ਨੈਣਾ ਚੁੱਪ ਮੱਦੀ ਦੇ ਫੁਹਾਰੇ ਚੱਲਦੇ, ਪੰਜਵੇਂ ਗੁਰੂ ਜੀ ਨੇ ਤਸੀਹੇ ਚੱਲਦੇ, ਪੰਜਵੇਂ ਗੁਰੂ ਜੀ ਨੇ ਤਸੀਹੇ ਚੱਲ ਦੇ, ਪੰਜਵੇਂ ਗੁਰੂ ਜੀ ਨੇ ਤਸੀਹੇ ਚੱਲ ਦੇ।
ਉੱਥੇ ਦੇਗ ਤੱਤੀ, ਲੋਹ ਤੱਤੀ, ਰੁੱਤ ਤੱਤੀ, ਤੱਤੇ ਤੱਤੇ ਤੱਤ ਅੱਜ ਰਲੇ ਹੋਏ ਸਾਰੇ ਨੇ। ਉੱਥੇ ਪੌਣ ਤੱਤੀ, ਪਾਣੀ ਤੱਤਾ, ਤਰਤ ਆਕਾਸ਼ ਤੱਤੇ, ਤੱਤੇ ਆਸ ਪਾਸ ਬਸੂਰਜ ਚੰਦ ਤਾਰੇ ਨੇ, ਤੱਤੇ ਸਰਕਾਰੀ ਅਹੰਕਾਰੀ ਕਰਮਚਾਰੀ, ਤੱਤੇ ਤੱਤੇ ਤਨ ਸਾਰੇ ਮਨ ਭਖਦੇ ਅੰਗਿਆਰੇ ਨੇ। ਪਰ ਇੱਕੋ ਮਨ ਠੰਡਾ ਤੱਤਾ ਨਹੀਂ ਸੀ ਹੋਣ ਦਿੱਤਾ, ਇਹ ਬਾਣੀ ਵਾਲੇ ਸੋਮੇ ਗੁਰੂ ਅਰਜਨ ਪਿਆਰੇ ਨੇ। ਹਰੇਕ ਕੋਈ ਗਰਮ ਸੀ, ਸਭ ਕੋਈ ਤੱਤਾ ਸੀ। ਮਹੀਨਾ ਜੇਠ ਦਾ ਗਰਮ, ਰੁੱਤ ਗਰਮ, ਦੇਗ ਉਬਲਦੀ, ਲੋਹ ਤੱਤੀ ਏ, ਰੇਤ ਗਰਮ ਹੈ, ਰੇਤਾ ਪਾਉਣ ਵਾਲਾ ਭੁੰਜਾ ਵੀ ਗਰਮ ਹੈ। ਸੁਲਹੀ ਖਾ ਤੱਤਾ ਸੀ, ਸੁਰਭੀ ਖਾ ਤੱਤਾ ਸੀ, ਜਹਾਂਗੀਰ ਬਾਦਸ਼ਾਹ ਗਰਮ ਸੀ, ਚੰਦੂ ਤੱਤਾ ਸੀ, ਪ੍ਰਿਥਵੀ ਚੰਦ ਗਰਮ ਸੀ, ਇੱਥੋਂ ਤੱਕ ਵੀ ਸਾਇਮ ਮੀਆਂ ਮੀਰ ਰੱਬ ਦਾ ਫਕਰ ਉਹ ਵੀ ਗਰਮ ਹੋ ਗਿਆ। ਪਰ ਜੇ ਕੋਈ ਠੰਡਾ ਸੀ ਤਾਂ ਉਹ ਸਾਡੇ ਗੁਰੂ ਅਰਜਨ ਦੇਵ ਜੀ ਮਹਾਰਾਜ। ਹੁੰਦਾ ਜ਼ੁਲਮ ਜਹੰਨਮ ਵਾਂਗੂ ਤੱਪਿਆ ਜੇਠ ਮਹੀਨਾ, ਸੱਤ ਆਕਾਸ਼ੀ ਹੋ ਗਈ ਗਰਮੀ, ਤੱਪੀਆਂ ਸੱਤ ਜ਼ਮੀਨਾਂ, ਜੋ ਕੁਟੀ ਵਿੱਚ ਜੋਗੀ ਤੱਪ ਗਏ ਸਭ ਤੱਪੇ ਸਣ ਬੀਨਾ, ਪਰ ਤਪਦੀ ਲੋਹ ਤੇ ਠਰਦਾ ਪਾਰਸ ਗੁਰੂ ਅਰਜਨ ਦਾ ਸੀਨਾ। ਗੁਰੂ ਅਰਜਨ ਦੇਵ ਜੀ ਮਹਾਰਾਜ ਅਡੋਲ ਬੈਠੇ ਨੇ, ਸ਼ਾਂਤ ਬੈਠੇ ਨੇ, ਡੋਲੇ ਨਹੀਂ, ਤਸੀਹੇ ਚੱਲੀ ਜਾ ਰਹੇ ਨੇ, ਸਤਨਾਮ ਸਤਨਾਮ ਕਹੀ ਜਾ ਰਹੇ ਨੇ, ਬਾਣੀ ਪੜ੍ਹੀ ਜਾ ਰਹੇ ਨੇ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋਤ ਸੁਭਾਵ ਹੈ ਨਾਨਕਾ ਸਾਈ ਗੱਲ ਚੰਗੀ, ਐਸੇ ਸ਼ਬਦ ਮੁੱਖ ਵਿੱਚੋਂ ਨਿਕਲਦੇ ਨੇ, ਅਡੋਲ ਬੈਠੇ ਨੇ, ਸਮਾਧੀ ਲੱਗੀ ਹੋਈ ਹੈ। ਕਈ ਵਾਰ ਲੋਕ ਸਵਾਲ ਕਰਦੇ ਨੇ, ਐਸਾ ਇੱਕ ਸਵਾਲ ਹੋਇਆ ਸੀ ਪੰਥ ਦੇ ਮਹਾਨ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਜੀ ਹੋਰਾਂ ਨੂੰ, ਕਿਸੇ ਨੇ ਪੁੱਛਿਆ, ਕਹਿ ਲੱਗਾ ਵੀ ਗਿਆਨੀ ਜੀ, ਇਸਲਾਮ ਦੀ ਕਹਾਣੀ ਹੈ, ਇਸਲਾਮ ਦੀ ਗਾਥਾ ਹੈ, ਇਸਲਾਮ ਦੀ ਦਾਸਤਾਨ ਹੈ, ਉਹ ਲੋਕ ਕਹਿੰਦੇ ਨੇ ਕਿ ਹਜ਼ਰਤ ਇਬਰਾਹਿਮ ਉਹਨੂੰ ਵੱਕੇ ਦੇ ਬਾਦਸ਼ਾਹ ਨਮਰੂਦ ਨੇ ਤਪਦੇ ਹੋਏ ਅੰਗਿਆਰਾਂ 'ਤੇ ਸੁੱਟ ਦਿੱਤਾ। ਕਹਿ ਲੱਗਾ ਵੀ ਇਬਰਾਹਿਮ, ਜੇ ਤੂੰ ਇਹਨਾਂ ਤਪਦੇ ਹੋਏ ਅੰਗਿਆਰਾਂ ਪਾਰ ਕਰ ਜਾਵੇਂ ਤਾਂ ਅਸੀਂ ਮੰਨ ਲਵਾਂਗੇ ਵੀ ਖੁਦਾ ਹੈ, ਅਸੀਂ ਖੁਦਾ ਦੀ ਹਸਤੀ ਦਾ ਇਕਬਾਲ ਕਰ ਲਵਾਂਗੇ, ਪਰ ਜੇ ਤੈਥੋਂ ਅੰਗਿਆਰੇ ਪਾਰ ਨਾ ਹੋਏ, ਯਾਦ ਰੱਖੀ ਤੇਰੀ ਮੌਤ ਲਾਜ਼ਮੀ ਹੈ, ਤੇਰੀ ਮੌਤ ਨਿਸ਼ਚਿਤ ਹੈ, ਅਸੀਂ ਆਖਾਂ ਵੀ ਖੁਦਾ ਹੈ ਨਹੀਂ। ਹੁਣ ਇਬਰਾਹਿਮ ਨੇ ਤਪਦੇ ਹੋਏ ਅੰਗਿਆਰੇ ਤੱਕੇ ਫਰਿਆਦ ਕੀਤੀ ਹੈ, ਖੁਦਾ ਅੱਜ ਤੇਰਾ ਇਹ ਦੋਸਤ ਖਲੀਲ ਅੱਲਾ ਮੰਨਿਆ ਜਾਂਦਾ, ਖੁਦਾ ਦਾ ਦੋਸਤ ਮੰਨਿਆ ਜਾਂਦਾ ਸੀ ਇਬਰਾਹਿਮ ਨੂੰ, ਤੇਰਾ ਯਾਰ ਤੇਰਾ ਦੋਸਤ ਇਬਰਾਹਿਮ ਅੱਜ ਮੁਸੀਬਤ ਵਿੱਚ ਹੈ, ਮੇਰੀ ਮਦਦ ਕਰ। ਉਸ ਖੁਦਾ ਨੇ ਤਪਦੇ ਹੋਏ ਅੰਗਿਆਰੇ, ਇਸਲਾਮ ਕੀ ਗੱਲ ਕਹਿੰਦਾ ਹੈ ਕਿ ਫੁੱਲਾਂ 'ਚ ਤਬਦੀਲ ਕਰ ਦਿੱਤੇ, ਫੁੱਲ ਬਣ ਗਏ ਅੰਗਿਆਰਿਆਂ ਦੇ। ਅਤੇ ਹਿੰਦੂ ਧਰਮ ਇਹ ਗੱਲ ਕਹਿੰਦਾ ਹੈ ਕਿ ਜਦੋਂ ਹਰਨਾਕਸ਼ ਨੇ ਪ੍ਰਹਲਾਦ ਨੂੰ ਤੱਤੇ ਥੰਮਣ ਜੱਫੀ ਪਾਉਣ ਦਾ ਹੁਕਮ ਦਿੱਤਾ, ਪ੍ਰਹਲਾਦ ਡੋਲ ਗਿਆ, ਭਗਵਾਨ ਨੇ ਕੀੜੀ ਬਣ ਕੇ ਉਸ ਥੰਮ 'ਤੇ ਤੁਰ ਕੇ ਦਿਖਾ ਦਿੱਤਾ ਕਿ ਥੰਮ ਠੰਡਾ ਹੈ, ਥੰਮ ਠੰਡਾ ਹੋ ਗਿਆ, ਪ੍ਰਹਲਾਦ ਨੇ ਜੱਫੀ ਪਾ ਲਈ। ਉਹ ਸਵਾਲ ਸੀ ਸੱਜਣ ਦਾ, ਕਹਿ ਲੱਗਾ ਵੀ ਗਿਆਨੀ ਜੀ, ਜੇ ਉਦੋਂ ਅਗਿਆਤ ਠੰਡੇ ਹੋ ਸਕਦੇ ਨੇ, ਫੁੱਲ ਬਣ ਸਕਦੇ ਨੇ, ਤਪਦਾ ਥੰਮ ਠੰਡਾ ਹੋ ਸਕਦਾ ਹੈ, ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਵੀ ਰੱਬ ਦੇ ਪਿਆਰੇ ਸਨ, ਰੱਬ ਦੇ ਭਗਤ ਸਨ, ਉਹਨਾਂ ਵਾਰ ਤਪਦੀ ਹੋਈ ਲੋਹ ਠੰਡੀ ਕਿਉਂ ਨਾ ਹੋ ਗਈ, ਤਪਦੀ ਰੇਤ ਠੰਡੀ ਕਿਉਂ ਨਾ ਹੋ ਗਈ, ਉੱਪਲਦੀ ਦੇਖ ਠੰਡੀ ਕਿਉਂ ਨਾ ਹੋ ਗਈ, ਪੁੱਛਿਆ, ਸਵਾਲ ਕੀਤਾ ਉਹਨੇ, ਅਤੇ ਬੜਾ ਬਾ ਕਮਾਲ ਜਵਾਬ ਦਿੱਤਾ ਸੀਤਲ ਸਾਹਿਬ ਨੇ। ਕਹਿ ਲੱਗੇ ਸੱਜਣਾ ਯਾਦ ਰੱਖੀ, ਉਹ ਦੋਨੋਂ ਮਹਾਂਪੁਰਖ ਪਾਸ ਜ਼ਰੂਰ ਹੋਏ ਨੇ, ਪਰ ਉਹ ਰਿਆਇਤੀ ਪਾਸ ਸਨ। ਰਿਆਇਤੀ ਪਾਸ ਤੋਂ ਭਾਵ ਇੱਕ ਕਲਾਸ ਵਿੱਚ ਕੋਈ ਬੱਚੇ ਪੜ੍ਹਦੇ ਨੇ, ਇਗਜ਼ਾਮ ਹੁੰਦਾ, ਪੇਪਰ ਹੁੰਦਾ, ਉਸ ਪੇਪਰ ਦੇ ਵਿੱਚ ਇਗਜ਼ਾਮ ਦੇ ਵਿੱਚ ਜੇ ਕਲਾਸ ਦਾ ਇੰਚਾਰਜ, ਕਲਾਸ ਦਾ ਟੀਚਰ, ਅਧਿਆਪਕ ਜਿਹੜਾ ਹੈ ਆਪਣੀ ਕਲਾਸ ਦੇ ਬੱਚਿਆਂ ਨੂੰ ਆਪ ਸਵਾਲ ਦਾ ਜਵਾਬ ਦੱਸ ਕੇ ਪੇਪਰ ਕਰਵਾ ਦੇਵੇ, ਬੱਚੇ ਪਾਸ ਤਾਂ ਹੋ ਜਾਂਦੇ ਨੇ, ਪਰ ਯਾਦ ਰੱਖੋ ਬੱਚੇ ਰਿਆਇਤੀ ਪਾਸ ਨੇ, ਮਾਸਟਰ ਨੇ ਆਪ ਪਾਸ ਕਰਵਾਏ ਨੇ। ਉਹ ਮਹਾਂਪੁਰਖ ਰਿਆਇਤੀ ਪਾਸ ਸਨ, ਅੰਗਿਆਰ ਠੰਡੇ ਹੋ ਗਏ, ਤਪਦਾ ਥੰਮ ਠੰਡਾ ਹੋ ਗਿਆ, ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਰਿਆਦ ਕੀਤੀ ਸੀ, ਪਾਤਸ਼ਾਹ ਹੇ ਅਕਾਲ ਪੁਰਖ ਵਾਹਿਗੁਰੂ, ਇਸ ਅੱਗ ਦਾ ਸੁਭਾਅ ਹੈ ਸਾੜਨਾ, ਇਹ ਸਾੜੀ ਜਾਏ ਮੈਨੂੰ ਕੋਈ ਪਰਵਾਹ ਨਹੀਂ, ਅੱਗ ਬਲਦੀ ਰਵੇ, ਸੇਕ ਪੈਂਦਾ ਰਵੇ, ਪਰ ਆਪਣੇ ਨਾਮ ਦੀ ਇੰਨੀ ਕੋਈ ਤਾਕਤ ਦੇਵੀ, ਇੰਨਾ ਕੋਈ ਬਲ ਦੇਵੀ ਕਿ ਮੈਂ ਇਸ ਸੇਕ ਨੂੰ ਆਪਣੇ ਪਿੰਡੇ 'ਤੇ ਸਹਾਰ ਲਵਾਂ। ਅਤੇ ਕਹਿਣ ਲੱਗੇ ਯਾਦ ਰੱਖਿਓ, ਜਿੱਥੇ ਤਪਦੇ ਹੋਏ ਅੰਗਿਆਰ ਠੰਡੇ ਹੋ ਜਾਣ, ਤਪਦੇ ਥੰਮ ਠੰਡੇ ਹੋ ਜਾਣ, ਉੱਥੇ ਭਗਤੀ ਦੀ ਮੰਜ਼ਿਲ ਮੁਕੰਮਲ ਹੁੰਦੀ ਹੈ। ਜਿੱਥੇ ਦੇਗ ਉਬਲਦੀ ਰਵੇ, ਤੱਤੀ ਲੋਹ ਤਪਦੀ ਰਵੇ, ਰੇਤਾ ਸੱਚ ਪੈਂਦੀ ਰਵੇ, ਅਤੇ ਤਸੀਹੇ ਝੱਲਣ ਵਾਲਾ ਉਸ ਖੁਦਾ ਦਾ ਸ਼ੁਕਰਾਨਾ ਅਦਾ ਕਰੇ, ਰੱਬ ਦਾ ਸ਼ੁਕਰਾਨਾ ਅਦਾ ਕਰੇ, ਇੱਥੋਂ ਸਿੱਖੀ ਦੀ ਮੰਜ਼ਿਲ ਆਰੰਭ ਹੁੰਦੀ ਹੈ। ਅੰਤਰ ਹੈ। ਔਰ ਇਹ ਵੀ ਗੱਲ ਯਾਦ ਰੱਖਿਓ, ਜੇ ਉਦੋਂ ਅੰਗਿਆਰ ਠੰਡੇ ਹੋ ਗਏ ਸਨ ਇਬਰਾਹਿਮ ਦੀ ਵਾਰੀ, ਅਤੇ ਮੁਸਲਮਾਨ ਧਰਮ ਨੇ ਇਬਰਾਹਿਮ ਤੋਂ ਬਾਅਦ ਅਸੀਂ ਕੁਰਬਾਨੀ ਕਰਨ ਵਾਲਾ ਪੈਦਾ ਕੋਈ ਨਹੀਂ ਕੀਤਾ, ਪਰ ਇਹ ਅੱਗ ਇਸ ਵਾਰ ਵਾਰ ਸਿੱਖਣ ਪਰਖਣ ਵਾਸਤੇ ਆਉਂਦੀ ਰਹੀ, ਔਰ ਹਰੇਕ ਵਾਰ ਇਹ ਸਿੱਖ ਇਸ ਅੱਗ ਦਾ ਜਵਾਬ ਦਿੰਦੇ ਰਹੇ, ਅੱਗ ਨੂੰ ਸਹਾਰ ਦੇ ਰਹੇ। ਕਦੇ ਅੱਗ ਤਪਦੀ ਲੋਹ ਬਣ ਕੇ ਆਈ, ਉਬਲਦੀ ਡੇਗ ਬਣ ਕੇ ਆਈ, ਕਦੇ ਪੈਟਰੋਲ ਬਣ ਕੇ ਆਈ, ਬਲਦੇ ਭੱਟ ਬਣ ਕੇ ਆਈ, ਕਦੇ ਬਲਦੇ ਟਾਇਰ ਬਣ ਕੇ ਆਈ, ਪਰ ਹਰੇਕ ਵਾਰ ਇਸ ਅੱਗ ਨੂੰ ਜਵਾਬ ਸਿਖਾਣੇ ਦਿੱਤਾ, ਝੱਲਿਆ ਇਸ ਅੱਗ ਨੂੰ। ਕਈ ਵਾਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਦੇਗਾਂ 'ਚ ਉਬਲੇ ਨੇ, ਉਹਨਾਂ ਤੋਂ ਬਾਅਦ ਭਾਈ ਦਿਆਲਾ ਜੀ ਦੇਗਾਂ ਵਿੱਚ ਉਬਲੇ ਨੇ, ਭਾਈ ਹਰਦੇਵ ਸਿੰਘ ਦੇਬੂ ਪਿਛਲੇ ਸਮੇਂ ਦੌਰਾਨ ਉਹ ਦੇਗਾਂ ਵਿੱਚ ਉਬਲੇ ਨੇ, ਉਹਨਾਂ ਤੋਂ ਬਾਅਦ ਭਾਈ ਰਣਜੀਤ ਸਿੰਘ ਤਰਸਿੱਕਾ ਦੇਗਾਂ ਵਿੱਚ ਉਬਲੇ ਨੇ, ਜੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਤੱਤੀ ਤਵੀ 'ਤੇ ਬੈਠੇ ਨੇ, ਉਹਨਾਂ ਤੋਂ ਬਾਅਦ ਭਾਈ ਸੱਤੀ ਦਾਸ ਜੀ ਉਹਨਾਂ ਜ਼ਾਲਮਾਂ ਨੇ ਅੱਗ ਲਾ ਕੇ ਰੂਹ ਲਪੇਟ ਕੇ ਪਿੰਡੇ ਉੱਤੇ ਸਰੀਰ ਨੂੰ ਰੂਹ ਲਪੇਟ ਕੇ ਅੱਗ ਲਾ ਕੇ ਸ਼ਹੀਦ ਕਰ ਦਿੱਤਾ, ਭਾਈ ਲਛਮਣ ਸਿੰਘ ਵਰਗੇ ਜਿਉਂਦੇ ਜੰਡਾਂ ਨਾਲ ਬਣ ਕੇ ਸਾੜ ਦਿੱਤੇ ਗਏ, ਅਤੇ ਭਾਈ ਬਲਵਿੰਦਰ ਸਿੰਘ ਗੰਗਾ ਪੈਟਰੋਲ ਬਾਬਾ ਕੇਰੇ ਜਾਲਮਾ ਨੇ ਉਹਨੂੰ ਵੀ ਸੜ ਕੇ ਸ਼ਹੀਦ ਕਰ ਦਿੱਤਾ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਗੁੜ ਦੀ ਅਸੀਂ ਦਿੱਤੀ ਹੈ ਉਹਨਾਂ ਨੇ। ਖੈਰ ਅੱਜ ਮੇਰੇ ਪਾਤਸ਼ਾਹ ਤੁਸੀਂ ਇਹ ਝੱਲੀ ਜਾ ਰਹੇ ਨੇ, ਅਡੋਲ ਬੈਠੇ ਨੇ, ਕਿਸੇ ਨੇ ਜਾ ਕੇ ਸਾਈ ਮੀਆਂ ਮੀਰ ਨੂੰ ਕਹਿ ਲਿਆ ਮੀਆਂ ਮੀਰ ਓਏ ਸੱਜਣਾ ਜਾ ਕੇ ਆਪਣੇ ਯਾਰ ਦੀ ਹਾਲਤ ਵੇਖ, ਜਿਹਦੀ ਲਿਖੀ ਹੋਈ ਬਾਣੀ ਸੁਖਮਨੀ ਸਾਹਿਬ ਰੋਜ਼ ਪੜ੍ਹਦਾ ਹੈ ਉਹਦੀ ਜਾ ਕੇ ਹਾਲਤ ਵੇਖ, ਤਸੀਂ ਇਹ ਚੱਲ ਰਿਹਾ ਹੈ, ਤਸੀਆਂ ਲੋਹਾਂ 'ਤੇ ਬੈਠਾ ਹੈ, ਉਹ ਦੇਖਾ ਚਬਾਲੇ ਖਾ ਗਿਆ, ਉਹਦੇ ਸਿਰ ਵਿੱਚ ਗਰਮ ਰੇਤਾ ਪਾਇਆ ਜਾ ਰਿਹਾ ਹੈ। ਸਾਈ ਮੀਆਂ ਮੀਰ ਨੇ ਸੁਣੀ ਇਹ ਗੱਲ, ਦੌੜ ਕੇ ਆਇਆ, ਆ ਕੇ ਹਜ਼ੂਰ ਦੇ ਕੋਲ ਪਹੁੰਚਿਆ, ਕੀ ਵੇਖਦਾ ਹੈ ਕਿ ਰੇਸ਼ਮੀ ਗਦੇਲਿਆਂ 'ਤੇ ਬੈਠਣ ਵਾਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਤੱਤੀਆਂ ਤਵੀਆਂ 'ਤੇ ਬੈਠੇ ਨੇ, ਜਿਨ੍ਹਾਂ ਦੇ ਸੀਸ 'ਤੇ ਕਦੇ ਚੌਰ ਝੁਲਦੇ ਸਨ ਅੱਜ ਉਹ ਸੀਸ 'ਤੇ ਗਰਮ ਰੇਤਾ ਪਾਇਆ ਜਾ ਰਿਹਾ ਹੈ। ਵੇਖਿਆ ਤਾਂ ਹਾਂ ਮਾਰ ਕੇ ਉੱਠਿਆ, ਪਾਤਸ਼ਾਹ ਇਹ ਕੀ ਹੈ, ਇਹ ਸੁਪਨਾ ਵੇਖ ਰਿਹਾ, ਕੋਈ ਖਾਬ ਵੇਖ ਰਿਹਾ ਜਾਂ ਸੱਚ ਵੇਖ ਰਿਹਾ, ਮਹਾਰਾਜ ਕੀ ਹੈ ਤੁਹਾਡਾ ਭਾਣਾ ਕੀ ਹੈ? ਕਹਿ ਲੱਗੇ ਸਾਈਂ ਮੀਆਂ ਮੀਰ ਯਾਦ ਰੱਖ, ਮੈਂ ਧਰਨੀਆਂ ਸਨ ਦੋ ਨਹੀਂ ਹਾਂ, ਇੱਕ ਇਹ ਇੱਕ ਹਰਿਮੰਦਰ ਦੀ, ਇਹ ਮੈਂ ਤੇਰਾ ਉਹ ਤੂੰ ਤੇਰੇ, ਇਹ ਚਾਹ ਸੀ ਮੇਰੇ ਅੰਦਰ ਦੀ, ਮਿੱਤਰਾ ਇਹ ਦੋਵੇਂ ਬੁਨਿਆਦਾਂ ਸਦਾ ਕਾਇਮ ਰਹਿਣਗੀਆਂ। ਕਹਿ ਲੱਗਾ ਮਹਾਰਾਜ ਮੈਥੋਂ ਬਰਦਾਸ਼ਤ ਨਹੀਂ ਹੁੰਦਾ, ਹੁਕਮ ਦੇਵੋ ਮੈਂ ਦਿੱਲੀ ਅਤੇ ਲਾਹੌਰ ਦੀ ਇੱਟ ਇੱਟ ਕਰਦੀ ਹਾਂ। ਸਾਈਂ ਮੀਆਂ ਮੀਰ ਜਿਵੇਂ ਰੋ ਕੇ ਕੁਰਲਾ ਕੇ ਹਜ਼ੂਰ ਦੇ ਪਾਵਨ ਚਰਨਾਂ 'ਤੇ ਸਿਰ ਰੱਖ ਕੇ ਸੀਸ ਰੱਖ ਕੇ ਜਿਹੜੀਆਂ ਗੱਲਾਂ ਕਹਿੰਦਾ ਉਹ ਲੈਣਾ ਤੁਹਾਡੀ ਕਥਾ ਹੈ ਕਿਉਂ ਕਹਿੰਦਾ
ਤੁਹਾਡੀ ਤਾਕਤ ਗੁਰੂ ਜੀ ਮੈਂ
ਜਾਣਦਾ,
ਤੁਸੀਂ ਦੁਨੀਆ ਦੇ ਸਿਰ ਜੜ
ਹਾਰ
ਕਾਤੋਂ ਚੱਲਦੇ ਤਸੀਹੇ ਸਤ ਗੁਰੂ ਜੀ
ਮਹਾਰਾਜ। ਮੈਂ ਆਪਦੀ ਤਾਕਤ ਨੂੰ ਜਾਣਦਾ ਹਾਂ, ਆਪ ਖੁਦਾ ਹੋ, ਆਪ ਪਰਮਾਤਮਾ ਹੋ, आप रब रूप हो महाराज, जी आप चाहो तो पल में इस जालम सरकार गर्क कर सकते हो। महाराज जी आपने नहीं करना, मैनू हुक्म दियो, मैं चाहता हाँ मैं दिल्ली से लाहौर की इट इट कर दिया। महाराज ने साईं दे कोलों गल सुन के की जवाब दिता है, महाराज जी किवें शहादत होंदी है, वह शहादत तो बाद किवें माला वाले ते तलवारां आउंदियां ने, आपां कल शाम दे दीवान च इस गल दी विचार करांगे। अज दे दीवान च इन्ना कुछ कहिंदे खिमां दे जा चुका हाँ, होईआं भुल्लां चुक्कां दी खिमां। ਢਾਡੀ ਅਤੇ ਗਿਆਨੀ ਪਰਮਿੰਦਰ ਸਿੰਘ ਪਾਰਸ ਫਿਰੋਜ਼ਪੁਰ ਵਾਲੇ, ਢਾਡੀ ਸਾਥੀ ਅੰਮ੍ਰਿਤਪਾਲ ਸਿੰਘ ਨੂਰਪੁਰੀ, ਢਾਡੀ ਗੁਰਵਿੰਦਰ ਸਿੰਘ ਸੰਘਾ, ਸਰੰਗੀ ਮਾਸਟਰ ਬਲਜੀਤ ਸਿੰਘ ਅਨਮੋਲ ਦਿਓ ਪ੍ਰਵਾਨਗੀ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ
ਸਤਿਗੁਰੂ ਮੈਂ ਪਾਇਆ,
ਸਤਿਗੁਰ ਦਾ ਪਾਇਆ ਸਹਿਜ ਸਿੱਧੀ,
ਮਨ ਵਜੀਆਂ ਵਾਦਾਈਆਂ
ਰਾਗ ਰਤਨ ਪਰਵਾਰ ਪਰਿਆ,
ਸ਼ਬਦ ਗਾਵਣ ਆਈਆਂ
ਸਬਦੋ ਤਗਾਵੋ ਹਰੀ ਤੇਰਾ,
ਮਨ ਜਿਨੀ ਵਸਾਇਆ
ਕਹਿ ਨਾਨਕ ਆਨੰਦ ਹੋਆ,
ਸਤਿਗੁਰੂ ਮੈਂ ਪਾਇਆ
ਮਨ
ਸਭ ਵਸਾਰਣਾ,
ਅੰਗੀਕਾਰੋ ਕਰੇ ਤੇਰਾ
ਕਾਰਜ ਸਭ ਸਵਾਰਣਾ,
ਸਭਨਾ ਗਲਾ ਸਮਰੱਥ ਸੁਆਮੀ
ਸੋ ਕਿਉਂ ਮਨੋ ਵਸਾਰੇ,
ਕਹਿ ਨਾਨਕ ਮਨ ਮੇਰੇ
ਸਦਾ ਰਹੋ ਹਰ ਨਾਲੇ,
ਸਾਚੇ ਸਾਹਿਬਾ
ਕਿਆ ਨਾਹੀ ਕਰ ਤੇਰੇ,
ਕਰਤਾ ਤੇਰਾ ਸਭ ਕੁਛ ਹੈ
ਜਿਸ ਦੇ ਸੋ ਪਾਵੇ,
ਸਦਾ ਸਿਫਤ ਸਲਾਹ ਤੇਰੀ
ਨਾਮ ਮਨ ਵਸਾਵੇ,
ਨਾਮ ਜਿਨ ਕੈ ਮਨ ਵਸਿਆ
ਬਾਜੇ ਚਬਦ ਕਨੇਰੇ,
ਕਹਿ ਨਾਨਕ ਸੱਚੇ ਸਾਹਿਬ
ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ,
ਸਾਚ ਨਾਮ ਆਧਾਰ ਮੇਰਾ
ਜਿਨ ਭੁੱਖਾਂ ਸਭ ਗਵਾਈਆਂ,
ਕਰ ਸ਼ਾਂਤ ਸੁਖ ਮਨ ਆਏ ਵਸਿਆ
ਜਿਨ ਇੱਛਾ ਸਭ ਪੁਜਾਈਆਂ,
ਸਦਾ ਕੁਰਬਾਨ ਕੀਤਾ ਗੁਰਬਟ ਹੋ
ਜਿਸ ਦੀਆਂ ਇਹ ਵਡਿਆਈਆਂ,
ਕਹਿ ਨਾਨਕ ਸੁਣੋ ਸੰਤੋ
ਸ਼ਬਦ ਕਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ,
ਵਾਜੇ ਪੰਜ ਸ਼ਬਦ ਤਤ ਕਰ ਸੁਭਾਗੈ,
ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ,
ਪੰਜ ਦੂਤ ਤੁਧ ਵਸ ਕੀਤੇ
ਕਾਲ ਕੰਟਕ ਮਾਰਿਆ,
ਔਰ ਕਰਮ ਪਾਇਆ ਤੁਧ ਜਨ ਕੋ
ਸੇ ਨਾਮ ਹਰ ਕੈ ਲਾਗੇ,
ਕਹਿ ਨਾਨਕ ਤੈ ਸੁਖ ਹੋਆ
ਤਿਤ ਕਰ ਅਨਹਦ ਵਾਜੇ,
ਅਨਦ ਸੁਣੋ ਵੱਡ ਪਾਗਿਓ
ਸਗਲ ਮਨੋਰਥ ਪੂਰੇ,
ਪਾਰ ਬ੍ਰਹਮ ਪ੍ਰਭ ਪਾਇਆ
ਉਤਰੇ ਸਗਲ ਵਸੂਰੇ,
ਦੁਖ ਰੋਗ ਸੰਤਾਪ ਉਤਰੇ
ਸੁਣੀ ਸੱਚੀ ਬਾਣੀ,
ਸੰਤ ਸਾਜਨ ਪਏ ਸਰਸੇ
ਪੂਰੇ ਗੁਰ ਤੇ ਜਾਣੀ,
ਸੁਣਦੇ ਪੁਨੀਤ ਕਹਤੇ ਭਗਤ
ਸਤਿਗੁਰ ਰਹਿਆ ਭਰਪੂਰੇ,
ਬਿਨਵੰਤ ਨਾਨਕ ਗੁਰ ਚਰਨ ਲਾਗੇ
ਬਾਜੇ ਅਨਹਦ ਤੂਰੇ,
ਸੁਣਦੇ ਪੁਨੀਤ
ਕਹਤੇ ਭਗਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।